ਹਫ਼ਤਾਵਾਰੀ ਵਿਸ਼ੇਸ਼ ਦੀਵਾਨ ਦੇ ਅੰਦਰ ਆਪ ਜੀ ਨੇ ਸਤਿਗੁਰੂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਤਿਕਾਰਯੋਗ ਭਾਈ ਸਾਹਿਬ ਜੀ ਹੋਰੀ ਇਲਾਹੀ ਬਾਣੀ ਦੇ ਕੀਰਤਨ ਵਿੱਚ ਆਪਾਂ ਨੂੰ ਸਰਵਣ ਕਰਾ ਰਹੇ ਸਨ। ਇਹ ਸਾਗਰ ਸੋਈ ਤਰ੍ਹਾਂ ਜੋ ਹਰ ਗੁਣ ਗਾਏ ਸਤਿਗੁਰੂ ਕਿਰਪਾ ਕਰੇ ਇਹਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਆਪ ਹੀ ਬਖਸ਼ਿਸ਼ ਕਰਾ ਕੇ ਰਹਿਮਤ ਕਰਕੇ ਕਰਾ ਲੈਣ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਿਤਾ ਮਹਾਰਾਜ ਜੀ ਨੇ ਸਾਨੂੰ ਜੀਵਾਂ ਦੇ ਅੰਦਰ ਦੇ ਦੁੱਖ ਦਾ ਕਾਰਨ ਕੇਵਲ ਇੱਕ ਪਰਮੇਸ਼ਵਰ ਦਾ ਵਿਛੋੜਾ ਵੀ ਦੱਸਿਆ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਦੋਂ ਵੀ ਕੋਈ ਵਸਤੂ ਆਪਣੇ ਅਸਲੇ ਤੋਂ, ਆਪਣੇ ਵਿਰਸੇ ਤੋਂ, ਆਪਣੇ ਧੁਰੇ ਤੋਂ ਟੁੱਟ ਜਾਂਦੀ ਹੈ ਤੇ ਉਸ ਟੁੱਟੀ ਹੋਈ ਵਸਤੂ ਨੂੰ, ਵਿਛੜੀ ਹੋਈ ਵਸਤੂ ਨੂੰ ਆਪਣੇ ਵਿਰਸੇ ਤੋਂ, ਆਪਣੇ ਅਸਲੇ ਤੋਂ ਦੂਰ ਹੋਈ ਵਸਤੂ ਦੇ ਪੱਲੇ ਕੇਵਲ ਤਾਂ ਕੇਵਲ ਦੁੱਖ ਤੇ ਉਹਦੇ ਪੱਲੇ ਜਾਂ ਬਖੇੜਾ ਪੈ ਜਾਂਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕੁਝ ਉਦਾਹਰਣਾਂ ਦੇ ਕੇ ਸਾਡੇ ਅੰਦਰ ਦੀ ਗੱਲ ਕੀਤੀ। ਅਕਸਰ ਅਸੀਂ ਕਹਿੰਦੇ ਹਾਂ ਜੀਵ ਪਰਮੇਸ਼ਵਰ ਤੋਂ ਵਿਛੜਿਆ। ਬਾਣੀ ਵਿੱਚ ਪੜ੍ਹਦੇ ਹਾਂ ਕਿ ਪਰਮੇਸ਼ਵਰ ਵਾਹਿਗੁਰੂ ਜੀ ਇਸ ਮਨੁੱਖ ਦਾ ਮਨ ਕਈ ਜਨਮਾਂ ਦਾ ਕਾਲਾ ਤੇ ਸਵਾਲ ਪੈਦਾ ਹੁੰਦਾ ਪਰਮੇਸ਼ਵਰ ਦਾ ਵਿਛੋੜਾ ਕਿੰਨਾ ਕੁ ਦੁਖਦਾਈ ਹੈ ਕਿ ਆਪਣੇ ਅਸਲੇ ਨਾਲੋਂ ਵਿਛੜ ਕੇ ਮਨੁੱਖ ਕਿੰਨਾ ਕੁ ਦੁੱਖ ਪਾਉਂਦਾ। ਤੇ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪਵਿੱਤਰ ਬਚਨ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਲੋਕ 12 ਤੇ ਵਧੀਕ ਵਿੱਚ ਇਹ ਦਰਜ ਹੈ। ਸਭ ਤੋਂ ਅਖੀਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਤਰਤੀਬ ਅਨੁਸਾਰ ਜਦੋਂ ਆਪਾਂ ਪੜ੍ਹਨੇ ਆ ਭਗਤਾਂ ਦੇ ਸ਼ਲੋਕ ਬਾਬਾ ਫਰੀਦ ਸਾਹਿਬ ਤੇ ਕਬੀਰ ਜੀ, ਉਹਨਾਂ ਤੋਂ ਬਾਅਦ ਸਵਈਏ ਤੇ ਸਵਈਆਂ ਤੋਂ ਬਾਅਦ ਸ਼ਲੋਕ ਵਾਰਾਂ ਤੇ ਵਧੀਕ ਤੇ ਸਰਲੇਖ ਹੇਠ ਬਾਣੀ ਆਉਂਦੀ ਏ ਤੇ ਜਿਹਦਾ ਪਹਿਲਾ ਸ਼ਲੋਕ ਏ ਉਹ ਤੰਗੀ ਪਾਹੋਰੀ ਗੈਰ ਗੰਭੀਰੀ ਸੱਸੜ ਸੂਈਆ ਕਿਵ ਕਰੀ ਨਿਵਣ ਨਾ ਜਾਏ ਥਣੀ ਗੱਚ ਜੇ ਲੱਗਾ ਗਿੜਵੜੀ ਸਖੀਏ ਧੌਲ ਹਰੀ ਸੇਫ ਹੀ ਦਈਂਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ। ਸ਼ਲੋਕ ਵਾਰਾਂ ਤੇ ਵਧੀਕ ਦਾ ਕੋਈ ਭਾਵ ਏ ਧਿਆਨ ਰੱਖਣਾ। ਗੁਰੂ ਗ੍ਰੰਥ ਸਾਹਿਬ ਵਿਚ 22 ਵਾਰਾਂ ਨੇ, 12 ਕੇਵਲ ਪਹਿਲਾਂ ਪੌੜੀਆਂ ਸਨ, 22 ਵਾਰਾਂ ਵਿਚੋਂ 21 ਵਾਰਾਂ ਤਾਂ ਸਤਿਗੁਰੂ ਸਾਹਿਬਾਨ ਜੀ ਨੇ ਉਚਾਰਨ ਕੀਤੀਆਂ ਨੇ ਤੇ 1 ਵਾਰ ਗੁਰੂ ਕੇ ਰਬਾਬੀ ਸਿੰਘਾਂ ਨੇ ਉਚਾਰਨ ਕੀਤੀ ਏ ਜਿਹਨੂੰ ਆਪਾਂ ਪੜ੍ਹਨੇ ਆ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ। ਇਹ ਵਾਰਾਂ 22 ਵਾਰਾਂ ਵਿਚੋਂ 1 ਵਾਰ ਰਬਾਬੀ ਸਿੱਖਾਂ ਨੇ ਉਚਾਰਨ ਕੀਤੀ, 21 ਵਾਰਾਂ ਸਤਿਗੁਰੂ ਨੇ ਉਚਾਰੀਆਂ। ਮੈਂ ਅਰਜ਼ ਕਰ ਰਿਹਾ ਵਾਰਾਂ ਦੀ ਬਣਤਰ ਕੇਵਲ ਪੌੜੀਆਂ ਏ। ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹਨੇ ਆ ਕਿਤੇ ਵੀ ਸ਼ਲੋਕ ਨਹੀਂ ਆਉਂਦਾ, ਕੇਵਲ ਪੌੜੀਆਂ ਹੀ ਪੌੜੀਆਂ ਆਉਣਗੀਆਂ। 1 ਵਾਰ ਦੇ ਅੰਦਰ ਕਿਸੇ ਵਿਚ 30 ਪੌੜੀਆਂ ਨੇ, ਕਿਸੇ ਵਿਚ 32 ਪੌੜੀਆਂ ਨੇ, ਕਿਸੇ ਵਿਚ 40 ਪੌੜੀਆਂ ਨੇ। ਵਾਰ ਦੀ ਬਣਤਰ ਕੇਵਲ ਪੌੜੀਆਂ ਏ ਤੇ ਜਦੋਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਤੇ ਇਹਨਾਂ ਵਾਰਾਂ ਦੇ ਵਿਚੋਂ 20 ਵਾਰਾਂ ਐਸੀਆਂ ਨੇ ਜਿਨ੍ਹਾਂ ਪੌੜੀਆਂ ਦੇ ਨਾਲ ਮੇਰੇ ਸਤਿਗੁਰੂ ਨੇ ਸ਼ਲੋਕ ਵੀ ਦਰਜ ਕਰ ਦਿੱਤੇ। ਜਿਵੇਂ ਆਪਾਂ ਆਸਾ ਦੀ ਵਾਰ ਪੜ੍ਹਨੇ ਆ, ਉਹਦੀ ਪਹਿਲੀ ਪੌੜੀ ਏ ਆਪੀ ਨਾ ਆਪ ਸਾਜਿਓ ਆਪੀ ਨਾ ਰਚਿਓ ਨਾਉ, ਤੇ ਇਹਦੇ ਨਾਲ ਪਹਿਲਾ ਸ਼ਲੋਕ ਅੰਕਿਤ ਕੀਤੇ ਨੇ ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ। ਮੇਰੇ ਕਹਿਣ ਤੋਂ ਮੁਰਾਦ ਪਹਿਲਾਂ ਵਾਰਾਂ ਕੇਵਲ ਪੌੜੀਆਂ ਸਨ, ਗੁਰੂ ਅਰਜਨ ਸਾਹਿਬ ਜੀ ਨੇ ਇਹਨਾਂ ਵਾਰਾਂ ਦੀਆਂ ਪੌੜੀਆਂ ਨਾਲ ਸ਼ਲੋਕ ਅੰਕਿਤ ਕੀਤੇ ਤੇ 2 ਵਾਰਾਂ ਗੁਰੂ ਗ੍ਰੰਥ ਸਾਹਿਬ ਵਿਚ ਅਜੇ ਵੀ ਮੌਜੂਦ ਨੇ ਜਿਹੜੀਆਂ ਕੇਵਲ ਪੌੜੀਆਂ ਨੇ, ਉਹਨਾਂ ਦੇ ਨਾਲ 1 ਵੀ ਸ਼ਲੋਕ ਨੇ। ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਨੇ ਉਹਨਾਂ ਗੁਰਸਿੱਖਾਂ ਨੂੰ ਪਤਾ, 1 ਤਾਂ ਵਾਰ ਜਿਹੜੀ ਮੈਂ ਅਰਜ਼ ਕੀਤੀ ਸੱਤੇ ਬਲਵੰਡ ਵਾਲੀ ਕੇਵਲ 8 ਪੌੜੀਆਂ ਨੇ, ਸ਼ਲੋਕ ਕੋਈ ਨਹੀਂ, ਤੇ ਦੂਸਰੀ ਵਾਰ ਇਹ ਬਸੰਤ ਕੀ ਵਾਰ ਮਹਿਲ 5ਵਾਂ ਹਰ ਕਾ ਨਾਮ ਧਿਆਏ ਕਹਿ ਉਹ ਹਰਿਆ ਭਾਈ ਕਰਮ ਲਿਖੰਤੇ ਪਾਈਆ ਇਹ ਰੁੱਤ ਸੁਹਾਈ, ਇਹਦੀਆਂ ਕੇਵਲ 3 ਪੌੜੀਆਂ ਨੇ, ਇਹਦੇ ਨਾਲ ਵੀ ਕੋਈ ਸ਼ਲੋਕ ਨਹੀਂ। ਖੈਰ ਮੈਂ ਜਿਹੜੀ ਅਰਜ਼ ਕਰ ਰਿਹਾ ਬਾਣੀ ਆਈ ਅਖੀਰ ਤੇ ਸ਼ਲੋਕ ਵਾਰਾਂ ਤੇ ਵਧੀਕ ਤੇ ਇਹਦਾ ਅਰਥ ਬਣਦਾ ਗੁਰੂ ਪੰਚਮ ਪਿਤਾ ਕਹਿ ਰਹੇ ਨੇ ਕਿ ਗੁਰਸਿੱਖੋ ਜਿਹੜੇ ਸ਼ਲੋਕ ਤੁਸੀਂ ਹੁਣ ਅੱਗੇ ਪੜੋਗੇ ਇਹ ਸ਼ਲੋਕ ਵਾਰਾਂ ਤੇ ਵਧੀਕ, ਵਾਰਾਂ ਤੇ ਦਾ ਅਰਥ ਹੈ ਵਾਰਾਂ ਤੋਂ, ਵਧੀਕ ਦਾ ਅਰਥ ਹੈ ਵਧੇ ਹੋਏ। ਜਿਹੜੇ ਸ਼ਲੋਕ ਵਾਰਾਂ ਤੋਂ ਵੱਧ ਗਏ ਨੇ ਉਹ ਸ਼ਲੋਕ ਅਸੀਂ ਵੱਖਰੇ ਅੰਕਿਤ ਕਰ ਦਿੱਤੇ ਤੇ ਉਹਨਾਂ ਸ਼ਲੋਕਾਂ ਦਾ ਸਿਰਲੇਖ ਰੱਖ ਦਿੱਤਾ ਸ਼ਲੋਕ ਵਾਰਾਂ ਤੇ ਵਧੀਕ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ। ਸ਼ਲੋਕ ਵਾਰਾਂ ਤੇ ਵਧੀਕ ਵਿਚ ਅਸੀਂ ਪੜ੍ਹਨੇ ਆ ਅਨੇਕਾਂ ਸ਼ਲੋਕ ਐਸੇ ਨੇ ਜਿਨ੍ਹਾਂ ਨੂੰ ਪੜ੍ਹ ਕੇ ਬੜਾ ਆਨੰਦ ਆਉਂਦਾ। ਇੱਕ ਸ਼ਲੋਕ ਆਉਂਦਾ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਇਹ ਸ਼ਲੋਕ ਉਚਾਰਨ ਕੀਤਾ ਗੁਰੂ ਨਾਨਕ ਸਾਹਿਬ ਨੇ ਤੇ ਇਸ ਦੇ ਨਾਲ ਹੀ ਇਹ 6 ਸ਼ਬਦਾਂ ਦੇ ਸੁਮੇਲ ਨਾਲ ਇਹ ਬਣਿਆ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ। ਇਹਦੇ ਅੱਗੇ ਆਉਂਦਾ ਮਹੱਲਾ 3, ਬਾਣੀ ਪੜ੍ਹਨ ਵਾਲਿਆਂ ਨੂੰ ਪਤਾ ਉੱਥੇ ਆਉਂਦਾ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਜਦੋਂ ਇਹਨੇ ਸ਼ਲੋਕ ਪੜ੍ਹੀ ਦੇ ਨੇ ਤੇ ਇਹਦੇ ਅਰਥ ਬੜੇ ਭਾਵ ਪੂਰਤ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਉਸ ਵਕਤ ਇਹ ਸ਼ਬਦ ਉਚਾਰਿਆ ਸ਼ਲੋਕ ਉਚਾਰਿਆ ਜਦੋਂ ਗੁਰਦੇਵ ਲਾਹੌਰ ਦੀ ਧਰਤੀ ਤੇ ਪਹੁੰਚੇ ਨੇ, ਅੰਮ੍ਰਿਤ ਵੇਲੇ ਪਰਮੇਸ਼ਵਰ ਦਾ ਨਾਮ ਜਪਣ ਦਾ ਸਮਾਂ ਸੀ ਤੇ ਲੋਕ ਜੀਵਾਂ ਦਾ ਘਾਤ ਤੈਅ ਕਰਦੇ ਨੇ, ਪਸ਼ੂਆਂ ਦਾ ਚਾਰ ਚੁਫੇਰੇ ਚੀਕ ਚਿਹਾੜਾ ਪਿਆ ਜਿਨ੍ਹਾਂ ਨੂੰ ਵੱਢਿਆ ਜਾ ਰਿਹਾ। ਪ੍ਰੋਫੈਸਰ ਸਾਹਿਬ ਸਿੰਘ ਅਰਥ ਕਰਦੇ ਨੇ ਉੱਥੇ ਹਜ਼ੂਰ ਨੇ ਕਿਹਾ ਦੁਨੀਆਂ ਦੇ ਲੋਕੋ ਸਵਾ ਪੈਰ ਰਾਤ ਰਹਿੰਦਿਆਂ ਤਾਂ ਪਿਆਰੇ ਪ੍ਰੀਤਮ ਦੀ ਯਾਦ ਵੀ ਜੁੜਨ ਦਾ ਸਮੇਂ, ਜਿਹੜਾ ਸਮਾਂ ਤੁਸੀਂ ਜ਼ਹਿਰ ਘੋਲ ਕੇ ਬਰਬਾਦ ਦਾ ਕਰਦੇ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਤੇ ਜਦੋਂ ਗੁਰੂ ਅਮਰਦਾਸ ਜੀ ਦਾ ਸਮਾਂ ਆਇਆ, ਗੁਰੂ ਰਾਮਦਾਸ ਜੀ ਦਾ ਉੱਥੇ ਪ੍ਰਕਾਸ਼ ਹੋ ਚੁੱਕਾ ਚੂਨਾ ਮੰਡੀ ਲਾਹੌਰ, ਤੇ ਕਹਿੰਦੇ ਨੇ ਉੱਥੇ ਗੁਰੂ ਅਮਰਦਾਸ ਜੀ ਨੇ ਦੇਖਿਆ ਗੁਰੂ ਨਾਨਕ ਜੀ ਦੀ ਕਿਰਪਾ ਨਾਲ ਲਾਹੌਰ ਵਿਚ ਜਿਹੜਾ ਅੱਗੇ ਦੁਨੀ ਚੰਦ ਕੇਵਲ ਦੁਨੀਆਂ ਦੀਆਂ ਗੱਲਾਂ ਕਰਦਾ ਸੀ मेरे सतगुरु ने दीन दे नाल जोड़ दिता। ओ लाहौर की धरती जिथे मनसु केवल व्यापार दीआं गल्लां करदा सी, मेरे सतगुरु ने नाम दा व्यापारी बना दिता। ते उसे लाहौर शहर नूं देख के गुरु अमरदास कहन लगे, महला तीजा लाहौर शहर ए ओही है जिथे जहर घुलदा सी। ते फिर कहन लगे, हुण की बन गया? अमृतसर सिवती दा घर, ए परमेश्वर दी सिवत सलाह करन दा एक सरोवर बन गया। हुण ए इहो जिहा घर धर्मशाला बनी जिथे परमेश्वर दी बंदगी कीती जांदी। कई वारी इसे नूं जोड़ने आ, अमृतसर नाल कोई शक नहीं, ओह भी सिवती दा घर है, इहदे विच कोई दो रावां नहीं। पर एक गल चेते रखियो, उदो अमृतसर शहर दा नाम भी अमृतसर नहीं सी पिया, पहला नाम सी चक गुरु का, फिर गुरु का चक, फिर एदा नाम पै गया सुदासर, ते सुदासर तो बाद एदा नाम रामसर भी पिया, ते रामसर तो बाद फिर इस शहर नूं श्री अमृतसर साहिब आपां अज कहिंदे आ। गुरु अमृतसर, गुरु अमरदास जी दे वक्त इह केवल सी गुरु का चक जां चक गुरु का। खैर मैं अपने विषय वल अगे तुर रहा, इसे वारा ते वधीक विच गुरु नानक साहब जी दा एक बचन है। साहब कहिंदे ने, जदों कोई अपने असले तो विछड़ जांदा है, प्यारे ओदे पल्ले केवल दुख पैंदा है, ओदे अंदर नूं कदी टिकाओ नहीं। सतगुरु ने बाणी विच बचन कीता, कहन लगे, मैं तुरिया जा रहा, एक सरोवर देखिया जिहदा पानी बिलकुल अत दा निर्मल है। सरोवर दे पानी विच झाती मारिए ते अपना चेहरा नजर आउंदा है साफ। उसे सरोवर विच कमल दे फुल खिड़े ने, पीले रंग दे फुल, इस तरह प्रतीत हुंदा है कि जिवें मानो सरोवर दे पानी दी तह दे उपर सोना तरदा होवे, जिवें सोने दी चमक होवे। हजूर कहिंदे ने, कुछ समा मैं इस सरोवर दे कोल रुकिया वां, इहदे ठंडे पानी दा आनंद माणिया, अगे चले गए, परत के कुछ दिनों बाद आया ते देख के हैरान हो गया, ओही सरोवर है। ध्यान रखना, जिदा पानी अत दा निर्मल सी, पानी दा रंग काला शाह हो चुका है, ओही सरोवर है जिदे विच कमल फुल तारियां लांदे सन, ओ फुल सड़ चुके ने, मुरझा चुके ने। ओही सरोवर है जिदे फुलां दी महक लैण लई भवरे आउंदे ने। ते हजूर कहिंदे ने, उत्थे हुण भवरियां दी थां ते केवल मलीन गंदे मक्खियां ते मच्छर बैठे ने। ते सतगुरु ने बाणी विच पुछ लिया, कहन लगे, ओ सरोवर कदी तेरा सुहापन बड़ा सी, तेरे कुल निर्मलताई सी, तेरे कुल फुल्लां दी महक सी, भवरे शहदाई सुगंधी दे तेरे कुल आउंदे सन, अज तेरा जुस्सा बिलकुल काला हो गया, महक दी थां बदबू आ गई, भवरे भी चले गए, एदा कारण की रोग तेनू लग गया? ते सतगुरु कहन लगे, उस सरोवर ने अगो उत्तर दिता, बाबा रोग ता की लगना सी, याद रख मेरे सतगुरु कदी निर्मलताई सी, कदी महक सी, कदी भवरे आउंदे सन, ए उदो सन जदों सरोवर कहिंदा मेरा संबंध पानी दे चश्मे नाल जुड़िया सी, जिदन दा मैं अपने असले नालों टुट गया वा, बाबा उदन तो बाद मेरे पल्ले केवल दुख ही दुख पिया है, क्योंकि अपने असले नालों टुट के कदी जीवन विच कोई सुख ही नहीं हुंदा। मैं गल सिखी दी भी करनी चाहना, जे मना तू इस गुरु नानक दे दर तो टुट गया ना, मत समझी कि ते जीवन विच सुख, कालापन ता उदन ही पैदा हो जाना जिदन गुरु तो टुट के दूर चला गयो, ते जेड़े गए भी अखीर ते उन्हां दी बंद खलासी भी उदन होई जिदन अकाल तख्त ते झोके उन्हां नूं मन्ना पिया कि कसूर साडा सी गुरु दा नहीं, असी टुट के गए हां, क्योंकि टुट्टिया होयां दे जीवन विच कदी महक आ ही नहीं सकदी। सतगुरु ने वचन कीता, कहन लगे, पब्बर तू हरियावला, पब्बर दर ते ऐ पानी दे सरोवर, कदी तेरे विच हरियावल सी, कवला कंचन वन, कवला दर ते कमल दे फुल, कंचन वन दर ते सोने वर्गे तेरे ते तारियां लांदे सन, पब्बर तू हरियावला, कवला कंचन वन, कै दोखड़े सड़ियो ए। हजूर कहिंदे ने, की दुख पै गया तेनू, ए सरोवर काली होई है ब्योहरी, ए सरोवर तेरा रंग बिलकुल काला पै चुका है, नानक मैं तन भंग। ते अगो सरोवर ने जदो कहा ना, नानक मैं तन भंग, ते एदे अर्थ ने सरोवर कह रहा है, सतगुरु गुरु नानक साहब मैं तन भंग, भंग का अर्थ है तोता,
ਮੇਰੇ ਤਨ ਦੇ ਵਿੱਚ ਤੋਟਾ ਪੈ ਚੁੱਕਾ, ਜਾਣਾ ਮੈਨੂੰ ਸਮਝ ਪੈ ਗਈ ਏ, ਜਾਣਾ ਪਾਣੀ ਨਾ ਲਹਾਂ, ਜੈ ਛੇਤੀ ਮੇਰਾ ਸੰਗ। ਫਿਰ ਸਤਿਗੁਰੂ ਜਿਸ ਪਾਣੀ ਤੇ ਚਸ਼ਮੇ ਨਾਲ ਮੇਰਾ ਸੰਬੰਧ ਸੀ, ਜਿੱਦਣ ਦਾ ਉਹਦੇ ਤੋਂ ਟੁੱਟ ਗਿਆ ਵਾ, ਉਦਣ ਦਾ ਸੁੱਖ ਨਹੀਂ ਹੂੰ। ਜਾਣਾ ਪਾਣੀ ਮੈਂ ਲਹਾਂ, ਜੈ ਛੇਤੀ ਮੇਰਾ ਸੰਗ। ਜਿੱਤ ਜਿੱਥੇ ਤਨ ਪਰ ਵੜੈ, ਚੜੈ ਚਵਗਣ ਵੰਨ, ਜਿਹਨੂੰ ਵੇਖ ਕੇ ਮੈਨੂੰ ਖੇੜਾ ਮਿਲਦਾ ਸੀ, ਜਦੋਂ ਉਹਦੇ ਨਾਲ ਵੀ ਮੈਂ ਟੁੱਟ ਗਿਆ, ਹੁਣ ਖੇੜਾ ਨਾਂ ਦੀ ਚੀਜ਼ ਕੋਈ ਨਹੀਂ ਰਹਿ ਗਈ। ਸਤਿਗੁਰੂ ਕਹਿਣ ਲੱਗੇ, ਆਤਮਾ ਤਾਂ ਨਿਰਮਲ ਏ ਭਲਿਆ, ਦੇਖ ਉਸ ਪਰਮੇਸ਼ਵਰ ਦੀ ਅੰਸ਼ੀ, ਜਿੰਨੀ ਦੇਰ ਤੱਕ ਤੂੰ ਗੁਰੂ ਕੀ ਬਾਣੀ ਨਾਲ ਜੁੜੇ, ਭਵਰੇ ਵੀ ਤੇਰੇ ਨੇੜੇ ਟੇਕ ਕੇ ਤੇਰੀ ਮਹਿਕ ਦਾ ਆਨੰਦ ਮਾਣਨਗੇ। ਜਿੱਤਣ ਇਸ ਗੁਰੂ ਗ੍ਰੰਥ ਸਾਹਿਬ ਚਸ਼ਮੇ ਨਾਲ ਟੁੱਟ ਗਿਓ, ਤੇ ਯਾਦ ਰੱਖੀ ਸੱਜਣਾ, ਉਦਣ ਅੰਦਰ ਮਲੀਨ ਪਈ, ਉਦਣ ਕੋਈ ਭਵਰਾ ਤੇਰੇ ਨੇੜੇ ਨਹੀਂ ਢੁਕਣਾ, ਕੇਵਲ ਉਹ ਨੇੜੇ ਆਉਣਗੇ ਜਿਨ੍ਹਾਂ ਨੇ ਆਪਣੇ ਜੀਵਨ ਪਹਿਲਾਂ ਤਬਾਹ ਕੀਤੇ ਹੋਏ, ਗੰਦਗੀ ਨੇੜੇ ਹੋਰ ਕੋਈ ਨਹੀਂ। ਸਾਧ ਸੰਗਤ, ਮੈਂ ਅਰਜ਼ ਕਰ ਰਿਹਾ, ਇੱਕ ਪਾਣੀ ਦਾ ਸਰੋਵਰ ਆਪਣੇ ਚਸ਼ਮੇ ਤੋਂ, ਆਪਣੇ ਅਸਲੇ ਤੋਂ ਟੁੱਟ ਜਾਏ, ਧਿਆਨ ਰੱਖਣਾ ਉਹਦੇ ਵਿੱਚ ਬਦਬੋ ਪੈਦਾ ਹੁੰਦੀ ਏ। ਦੂਸਰੀ ਉਦਾਹਰਨ ਗੁਰਦੇਵ ਨੇ ਬਾਣੀ ਵਿੱਚ ਦਿੱਤੀ, ਮੈਂ ਸਿਰਫ ਅੱਜ ਅਰਜ਼ ਕਰਨੀ ਚਾਹੁੰਦਾ, ਅਸਲੇ ਨਾਲੋਂ ਟੁੱਟ ਕੇ, ਆਪਣੇ ਮੂਲ ਨਾਲੋਂ ਵਿਛੜ ਕੇ ਸੁੱਖ ਨਹੀਂ। ਵੈਸੇ ਹਰ ਚੀਜ਼ ਜਿਹੜੀ ਏ ਉਹ ਆਪਣੇ ਮੂਲ ਵੱਲ ਨੂੰ ਜਾਂਦੀ। ਪਿੰਡਾਂ ਵਿੱਚ ਬੜੀਆਂ ਸੀ ਉਦਾਹਰਨਾਂ ਦੇਖਦੇ ਸਾਂ, ਹੁਣ ਮੋਮਬੱਤੀ ਬਾਲਣੇ ਆ ਤੇ ਮੋਮਬੱਤੀ ਦੀ ਲਾਈਟ ਉੱਪਰ ਨੂੰ ਕਿਉਂ ਉੱਠਦੀ ਏ? ਜੇ ਆਪਾਂ ਟੇਢੀ ਵੀ ਮੋਮਬੱਤੀ ਕਰੀਏ ਤਾਂ ਵੀ ਉੱਪਰ ਨੂੰ, ਜੇ ਨੀਵੀਂ ਕਰੀਏ ਤਾਂ ਵੀ ਲਾਈਟ ਉੱਪਰ ਨੂੰ ਉੱਠਦੀ ਏ, ਤੇ ਅਸਲ ਵਿੱਚ ਉਹ ਮੋਮਬੱਤੀ ਦੀ ਰੋਸ਼ਨੀ, ਉਹਦੀ ਲਾਈਟ, ਉਹਦੀ ਲੋ ਵੀ ਕਹਿ ਰਹੀ ਏ ਕਿ ਜਿਹੜੇ ਪਾਸੇ ਮਰਜ਼ੀ ਤੂੰ ਮੈਨੂੰ ਸੱਦ ਦੇ, ਪਰ ਮੈਂ ਉੱਠਣਾ ਉੱਪਰ ਨੂੰ ਵੇ, ਕਿਉਂਕਿ ਮੇਰਾ ਜਿਹੜਾ ਅਸਲਾ, ਮੇਰਾ ਅਸਲਾ ਉੱਪਰ ਸੂਰਜ ਏ, ਮੈਂ ਆਪਣੇ ਅਸਲੇ ਵੱਲ ਨੂੰ ਉੱਠਾਂਗੀ, ਮੈਂ ਆਪਣੇ ਅਸਲੇ ਤੋਂ ਬਿਨਾਂ ਕਿਸੇ ਹੋਰ ਪਾਸੇ ਜਾਣਾ। ਇੱਕ ਦੀਵੇ ਦੀ ਲਾਈਟ ਵੀ ਉੱਪਰ ਨੂੰ ਉੱਠ ਰਹੀ ਏ। ਅਸੀਂ ਪਿੰਡਾਂ ਵਿੱਚ ਦੇਖਦੇ ਹਾਂ ਕਣਕ ਕੱਢਣੀ, ਤੇ ਹਾਂ ਹੁਣ ਤਾਂ ਆਪਾਂ ਘਰ ਖਾਣ ਵਾਸਤੇ ਵੀ ਦਾਣੇ ਰੱਖਣੇ, ਤਾਂ ਦਵਾਈਆਂ ਲਾਣੀਆਂ ਕੋਈ ਕੀੜਾ ਨਾ ਲੱਗ ਜਾਏ, ਤੇ ਪੁਰਾਣੇ ਬਜ਼ੁਰਗਾਂ ਨੇ ਕੀ ਕਰਨਾ, ਜਿਹੜਾ ਬੀਜ ਆਪਾਂ ਅਗਲੀ ਵਿਆਹੀ ਨੂੰ ਪਾਉਣਾ, ਕਣਕ ਵੀ ਜਿਹੜਾ ਅਗਲੀ ਵਾਰੀ ਆਪਾਂ ਕਣਕ ਬੀਜਣੀ ਏ, ਉਹਦੀਆਂ ਬੋਰੀਆਂ ਤੂੜੀ ਦੇ ਪੁੰਨੂ ਵਿੱਚ, ਤੂੜੀ ਦੇ ਕੁੱਪਾਂ ਵਿੱਚ ਨੱਪ ਦੇਣੀਆਂ, ਤੇ ਪੁੱਛਣਾ ਇਹਦਾ ਕਾਰਨ ਕੀ। ਉਹਨਾਂ ਕਹਿਣਾ ਤੂੜੀ ਵਿੱਚ ਰੱਖੀ ਹੋਈ ਕਣਕ ਨੂੰ ਕਦੀ ਵੀ ਕੀੜਾ ਨਹੀਂ ਲੱਗਦਾ, ਬਿਮਾਰੀ ਨਹੀਂ ਲੱਗਦੀ। ਤੇ ਹੁਣ ਜਦੋਂ ਸੋਚੀਦਾ ਤੇ ਮਨ ਕਹਿੰਦਾ ਅਸਲੀਅਤ ਇਹਦੇ ਵਿੱਚ ਵੀ ਰਮਜ਼ੀ, ਕੱਲੀ ਕਣਕ ਨੂੰ ਰੱਖੇ ਕੀੜਾ ਲੱਗ ਜਾਏਗਾ, ਖਤਮ ਹੋਏਗੀ, ਪਰ ਜਦੋਂ ਉਹਨੂੰ ਤੂੜੀ ਵਿੱਚ ਰੱਖਿਆ ਕੀੜਾ ਨਹੀਂ, ਕਿਉਂਕਿ ਜਿਹਦੇ ਵਿੱਚੋਂ ਨਿਕਲ ਕੇ ਆਈ ਉਹਦੇ ਵਿੱਚ ਪਰਤ ਕੇ ਮਿਲੀ, ਇਸ ਕਰਕੇ ਉਹਨੂੰ ਕਦੀ ਰੋਗ ਲੱਗ ਨਹੀਂ ਸਕਦਾ, ਆਪਣੇ ਅਸਲੇ ਨਾਲ ਜੁੜੀ। ਤੀਸਰੀ ਉਦਾਹਰਨ, ਪਿੰਡਾਂ ਵਿੱਚ ਅਸੀਂ ਵੇਖਦੇ ਹਾਂ ਗੰਨੇ ਦਾ ਰਸ ਕੱਢਣਾ, ਖੀਰ ਲੋਕ ਬਣਾਉਂਦੇ ਸਨ, ਗੱਲਾਂ ਛੋਟੀਆਂ ਛੋਟੀਆਂ ਨੇ ਪਰ ਹੈਨ ਕੋਈ ਸਿੱਖਿਆ ਦਾਇਕ। ਕਰਨਾ ਕਿ ਜਦੋਂ ਡਰੰਮੀ ਜਾਂ ਕਿਤੇ ਭਾਂਡਾ ਦੋਣਾ ਚਾਟੀ ਰਸ ਦੀ ਭਰਨੀ ਨਾ, ਤੇ ਬਜ਼ੁਰਗਾਂ ਨੇ ਕਹਿਣਾ ਇਹਨੂੰ ਘਰ ਲਿਜਾਣ ਤੋਂ ਪਹਿਲਾਂ ਦੋ ਚਾਰ ਪੀਸ ਗੰਨੇ ਦੇ ਕੱਟ ਕੇ ਵਿੱਚ ਰੋਹ ਦੇ ਪਾ ਦੇਣੇ। ਸੋਚਣਾ ਵੀ ਹੱਦ ਹੋ ਗਈ, ਇਹ ਕੋਈ ਸ਼ਗਨ ਹੈ? ਤੇ ਸਿਆਣਿਆਂ ਬਜ਼ੁਰਗਾਂ ਨੇ ਕਹਿਣਾ ਇਹ ਚੰਗਾ ਹੁੰਦਾ, ਅਸਲ ਵਿੱਚ ਕੱਲੀ ਰੋਹ ਨਹੀਂ ਲੈ ਕੇ ਜਾਈਦੀ, ਵਿੱਚ ਗੰਨੇ ਦੇ ਟੁਕੜੇ ਪਾ ਕੇ ਜਾਣੇ ਚੰਗੇ ਨੇ। ਉਹ ਕੇਵਲ ਕਹਿੰਦੇ ਸਨ ਚੰਗੇ ਨੇ, ਪਰ ਅਸਲੀਅਤ ਇਹ ਸੀ ਰੋਹ ਦੇ ਖਰਾਬ ਹੋਣ ਦਾ ਡਰ ਏ, ਜਦੋਂ ਗੰਨੇ ਦੇ ਟੁਕੜੇ ਵਿੱਚ ਨੇ, ਜਿਹਦੇ ਵਿੱਚੋਂ ਨਿਕਲ ਕੇ ਆਈ ਉਹ ਅਸਲਾ ਦੇ ਕਾਇਮ ਏ, ਉਹਦੇ ਨਾਲ ਰਹਿਣ ਕਰਕੇ ਉਹਨੂੰ ਕੋਈ ਦੁੱਖ ਨਹੀਂ। ਇਹਦਾ ਮਤਲਬ ਆਪਣੇ ਅਸਲੇ ਨਾਲ ਜੁੜ ਕੇ ਸੁੱਖ ਹੈ, ਅਸਲੇ ਤੋਂ ਵਿਛੜ ਜਾਣਾ ਦੁਖਦਾਈ ਏ। ਮੈਂ ਅਰਜ਼ ਕਰ ਰਿਹਾ, ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਸਾਹਿਬ ਨੇ ਇੱਕ ਬਚਨ ਕੀਤਾ, ਸ਼ਲੋਕ ਹੈ ਉਹਨਾਂ ਦਾ, ਕਹਿਣ ਲੱਗੇ ਜਦੋਂ ਸਵੇਰੇ ਦਿਨ ਚੜ੍ਹਦਾ ਹੈ ਨਾ, ਇੱਕ ਉੱਚੀ ਸਰੀ ਆਵਾਜ਼ ਸਾਡੇ ਕੰਨਾਂ ਵਿੱਚ ਪੈਂਦੀ ਹੈ। ਉਹਨਾਂ ਨੇ ਉਸ ਵਕਤ ਦੀ ਧਰਤੀ ਦੀ ਉਦਾਹਰਨ ਲਈ ਜਿੱਥੇ ਉਹ ਵਿਚਰਦੇ ਸਨ, ਤੇ ਭਗਤ ਕਬੀਰ ਜੀ ਵਰਗਾ ਕ੍ਰਾਂਤੀਕਾਰੀ ਕੋਈ ਨਹੀਂ ਮਿਲਣਾ। ਚੇਤੇ ਰੱਖਿਓ, ਅਸੀਂ ਕਹਿੰਦੇ ਹਾਂ ਕਿ ਮਾਲਾ ਪਕੜਨ ਵਾਲਾ, ਅਸੀਂ ਤਾਂ ਸਮਝਦੇ ਜਿਹਨੇ ਮਾਲਾ ਪਕੜੀ ਉਹ ਸਿਪਾਹੀ ਹੁੰਦਾ ਹੀ ਨਹੀਂ, ਇਹ ਗੱਲ ਭੁਲੇਖਾ ਦੇ। ਜਿੱਦਣ ਵੀ ਕਿਸੇ ਨੇ ਜ਼ੁਲਮ ਨੂੰ ਠੰਮ ਠੱਲ ਪਾਣੀ ਏ, ਕੇਵਲ ਜਪਣ ਵਾਲੇ ਨੇ ਪਾਣੀ ਏ, ਸਿਆਸੀ ਲੋਕਾਂ ਤੋਂ ਕਦੀ ਜ਼ੁਲਮ ਨੂੰ ਠੱਲ ਨਹੀਂ ਜਪੈਂਦੀ। ਧਿਆਨ ਰੱਖਿਓ, ਮੈਂ ਅਰਜ਼ ਕਰਦਿਆਂ ਜਿੱਦਣ ਵੀ ਕੋਈ ਜੁੜੇਗਾ, ਆ ਔਰੰਗਜ਼ੇਬ ਨੇ ਜ਼ੁਲਮ ਦੀ ਹੱਦ ਕਰ ਦਿੱਤੀ, ਪਤਾ ਨਹੀਂ ਕਿੰਨੇ ਕੁ ਉਸ ਵਕਤ ਰਾਜੇ ਮਹਾਰਾਜੇ ਸਨ, ਪਰ ਜਿੱਦਣ ਕਲਗੀ ਵਾਲਾ ਆਇਆ ਤੇ ਉਹਨੇ ਇੱਕੋ ਗੱਲ ਕਹੀ, ਮੇਰੇ ਆਉਣ ਦੇ ਕਾਰਨ ਇਵੇਂ ਧਰਮ ਹੇਤ ਗੁਰਦੇਵ ਪਠਾਏ, ਹਮ ਇਹ ਕਾਜ ਜਗਤ ਮੋ ਆਏ, ਧਰਮ ਹੇਤ ਗੁਰਦੇਵ ਪਠਾਏ, जहां जहां तुम धर्म बिठा रहे हो दुष्ट दोखियन पकड़ पिछा रहे हो यही काज धरा हम जनमंग समझ ले साधु साधु सब सब मनमंग धर्म चलावन संत उभारन दुष्ट सबन को मूल उभारन एक बंदगी भी जुड़े को इन्हें ठल पाई असि कहांगे गुरु गोबिंद सिंह जी ते कृपान तू कीतान ते कदी भाई गुरदास नूं पढ़ो कहन लगे बाबा जी मिले सुमेर पर्वत ते सिद्ध पुछदे ने बाबा जी थले की कुछ ते सतगुरु ने उत्थे भी गल की कहन लगे सिद्धो पुछो कुछ ना कल आई कुत्ते मुई खा जोआ मुरदार गुसाई राजे पाप कमाम दे उल्टी वार खेत को खाई सतगुरु जप दे नाम ने आधार मेरे गुरु नानक दा बंदगी है पर जदो जुल्म करदे नूं तकदा ते उदो भी मेरा बाबा कहिंदा पुछ कुछ ना बस वाड़ी खेत नूं खांदी पई है उन्हां कहा कोई राजा नहीं दुनिया विच रोकण वाला ते बाबे ने कहा थम्मे कोई ना साध बिन साध ना दिसै जग विच कोवा इहदा मतलब कोई कमाई वाला पुरश पैदा होवे ते उन्हां नूं थम्मेगा ते कमाई वाला बंदगी वाला एक भी पैदा हो जाए ते कौमां दे मूंह धो के रख दिंदा साध संगत मैं खैर अपने विषय ते आवा असले नाल जुड़िया भगत कबीर साहब कहिंदे ने जदों सूरज निकलदा है उदो कन्ना विच इक आवाज पैंदी है ते मैं सोचना पता नहीं किन्ना कु कोई परेशान है किन्ना कु आनंदत है जदों सूरज निकलदा उदो भी खुशी नाल ए लोकां नूं अपनी खुशी जाहर करदा शाम नूं सूरज छिपदा उदो भी अपनी खुशी प्रगट करदा ते गुरु ग्रंथ साहिब विच भगत जी कहिंदे ने मैं एक दिन चला गया उस आवाज नूं मुख रख के ते मैं हैरान होया ओ आवाज एक मंदिर विच आउंदी पई सी देव आलिया विच आउंदी पई है ते मैं सोचिया ए आवाज किहदी है ते पुजारी ने संख पकड़िया ते संख दे विच जदों फूक मारदा ते इको दम आवाज निकलदी है कहन लगे मैं पुछिया ए संख तू बड़ा खुश किस्मत है भगवान दियां मूर्तियां दे कोल पिया उन्हां दे मुताबक तैनू तां सोहणे कपड़िया विच लपेट के रखिया है तेरे उत्ते ता मिठे प्रसाद चढ़ाए जांदे ने ते संख ने एक गल कही कहन लगा बाबा मेरा एक संदेश समुंदर तक दे दई देख समुंदर विच उठियां लहरां मेरा असला केवल समुंदर ही समुंदर विचों लहरां उठियां मैं मूर्ख ने लहर दे दुख नूं ना सहारदिया होया इको दम अपने आप नूं समुंदर तो वख कर लिया जितन दा समुंदर तो वख होया मैं खुश नहीं अपने असले नूं चेते करके सवेरे भी तहां मार के रोना ते शाम नूं भी विछोड़े दे दुख नूं रोना पिया क्योंकि असले तो विछड़ के सुख नहीं कबीर साहब ने बचन किया कबीर राय नायर विछोड़िया राय नायर दा अर्थ रतना दी खान विछोड़िया दर ते विछड़े होए ए रतना दी खान तो विछड़े होए कबीर रहन आयर विछोड़िया रो रे संख मजूर ए दर ते ए संख रह भावे गुरु पुर लैके तैनू दुख मिले सुख मिले गुरु दी हर लहर तैनू आनंद देगी पर एदे नेड़े रह के मुसीबत पै गई छड के भजी ना क्योंकि ए लहर दे के फिर अपनी गोदी दे देंदा बाहर निकल गया ते ताहां तो बिना पल्ले कुछ भी नहीं पैना कबीर रह नायर भी छोड़िया रो रे संक मजहूर देवल देवल ताहड़ी देवल दर के देव आले हर एक देव आले मंदिर दे अंदर ताहड़ी दर से ताहां मारनिया पैणगिया दिस है उगवत सूर जदो सूरज निकलेगा उदो भी रोएगा शब्दियां भी रोएगा असले नाल जुड़ के सोखे सतगुरु की बाणी विच तीसरा प्रमाण मैं अर्ज करा गुरु ग्रंथ साहिब विच एक श्लोक आउंदा है साडे टुकड़े क्यों ने असी वंडे क्यों वा हर बंदा जिहड़ा चेते रखे उहदी इक्को अंदर दी बिरती बन गई मैं ठीक हाँ बाकी सब दुनिया झूठी और किसे नूं पता ही नहीं ते गुरु ग्रंथ साहिब ने तां क्या कहन लगे सब को पूरा आपे होवे घट ना कोई आख है बाबा नानक जी ने कहा मैं जोगी नूं पुछना कहिंदा मैं चंगा ब्राह्मण नूं पुछना कहिंदा मैं चंगा काजी कहिंदा भी बस साडे तो बिना ते बाकी सब मुर्दे ने बाबा कहिंदा नहीं सब को पूरा आपे होवे घट ना कोई आख है पता ते उदन लगना पत परवाना पिछे पाई है ता नानक तोलिया जापे सतगुरु ने बड़ी कमाल दी उदाहरण लई टुकड़े खोण दा की कारण साहब कहन लगे अक्सर जदों आपां जेठ हाड़ दे महीने तपदे ने पंजाब दी धरती ते याद रखना अक्सर दरियावां दे कंढियां ते जां रेतली जमीन बरानी पैली दे विच सानूं मिलणगे अक दे बूटे उन्हां अक दे बूटियां नूं छोटे छोटे फल लगे ने जिन्हां नूं अंबकड़ियां भी कहिंदे ने ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਦੋਂ ਉਹ ਫਲ ਜੁੜਿਆ ਨਾ ਤੇ ਉਸ ਵਕਤ ਇੰਨਾ ਪਿਆਰਾ ਲੱਗਦਾ ਉਹਦੀ ਸ਼ਕਲ ਉਹਦੀ ਬਨਾਵਟ ਉਹਦੀ ਬਣਤਰ ਮਨ ਨੂੰ ਮੋਹਦੀ ਏ। ਮਹਾਰਾਜ ਕਹਿਣ ਲੱਗੇ ਜਦੋਂ ਹਾਰ ਦੇ ਵਿੱਚ ਚੱਲੀ ਲੂਹ ਤੇ ਕੀ ਤੱਕਿਆ ਛੋਟੇ ਛੋਟੇ ਰੂੰ ਦੇ ਤੂੰਬੇ ਨਾ ਮੇਰੇ ਕੋਲੋਂ ਬਹੁਤ ਜ਼ਿਆਦਾ ਗਿਣਤੀ ਵਿੱਚ ਨਿਕਲੇ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮੈਂ ਪੁੱਛਿਆ ਇਹ ਕੀ ਤੇ ਉੱਤਰ ਮਿਲਿਆ ਬਾਬਾ ਇਹ ਉਸ ਹੀ ਫਲ ਦੇ ਟੁਕੜੇ ਨੇ ਜਿਹੜਾ ਕਦੀ ਇੰਨਾ ਸੋਹਣਾ ਲੱਗਦਾ ਸੀ ਅੱਜ ਤੂੰਬੇ ਤੂੰਬੇ ਹੋ ਕੇ ਉੱਡਦਾ ਪਿਆ ਤੇ ਸਤਿਗੁਰੂ ਕਹਿਣ ਲੱਗੇ ਤੈਨੂੰ ਕੀ ਦੁੱਖ ਪੈ ਗਿਆ ਕਦੀ ਤੂੰ ਅੱਕ ਦੇ ਬੂਟਿਆਂ ਨਾਲ ਜੁੜਿਆ ਸੈਂ ਅੱਕ ਦਾ ਸੋਹਣਾ ਲੱਗਦਾ ਸੈਂ ਅੱਜ ਇੰਨੇ ਟੁਕੜਿਆਂ ਵਿੱਚ ਵੰਡਿਆ ਗਿਓ ਤੇ ਉਹਨੇ ਉੱਤਰ ਦਿੱਤਾ ਬਾਬਾ ਸੋਹਣੇ ਵੀ ਓਨੀ ਦੇਰ ਸਾਂ ਜਿੰਨੀ ਦੇਰ ਤੱਕ ਬੂਟੇ ਨਾਲ ਜੁੜੇ ਸਾਂ ਜਿੱਦਣ ਉਸ ਬੂਟੇ ਨਾਲੋਂ ਟੁੱਟ ਗਏ ਉਦਣ ਮੇਰਾ ਜਿਸਮ ਪਾਟ ਗਿਆ ਪਾਟਣ ਤੋਂ ਬਾਅਦ ਫਿਰ ਇੱਕ ਨਹੀਂ ਹਜ਼ਾਰਾਂ ਛੋਟੇ ਛੋਟੇ ਰੂੰ ਦੇ ਤੂੰਬੇ ਨਿਕਲੇ ਕੋਈ ਕਿੱਧਰ ਚਲਾ ਗਿਆ ਕੋਈ ਕਿੱਧਰ ਚਲਾ ਗਿਆ ਅਸਲ ਵਿੱਚ ਵਿਛੋੜੇ ਸਾਡੇ ਟੁਕੜੇ ਕਰਕੇ ਰੱਖ ਗਏ। ਸਤਿਗੁਰੂ ਨੇ ਬਚਨ ਕੀਤਾ ਕਹਿਣ ਲੱਗੇ ਖੱਖੜੀਆਂ ਸੁਹਾਵੀਆਂ ਖੱਖੜੀਆਂ ਦਾ ਅਰਥ ਅੱਕ ਦੇ ਫਲ ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ ਅੱਕ ਦੇ ਗਲੇ ਨਾਲ ਲੱਗੀਆਂ ਚੰਗੀਆਂ ਨੇ। ਸਾਹਿਬ ਕਹਿਣ ਲੱਗੇ ਬਿਰਹ ਵਿਛੋੜਾ ਧਨੀ ਸਿਓ ਜਦੋਂ ਪ੍ਰੀਤਮ ਤੋਂ ਵਿਛੋੜਾ ਪੈ ਗਿਆ ਨਾਨਕ ਸਹਿਸਹਿ ਗੰਠ ਸਹਿਸ ਦਰ ਤੇ ਹਜ਼ਾਰ ਫਿਰ ਇੱਕ ਟੁਕੜੇ ਨਹੀਂ ਇੱਕ ਤੋਂ ਹਜ਼ਾਰਾਂ ਟੁਕੜੇ ਉਸ ਫਲ ਦੇ ਹੋ ਗਏ। ਸਾਹਿਬ ਕਹਿਣ ਲੱਗੇ ਮਨ ਦੀ ਵੀ ਇਹ ਬਿਰਤੀ ਏ ਜਦੋਂ ਮਨ ਜੁੜਿਆ ਹੈ ਟਿਕਿਆ ਜੇ ਵਿਛੜ ਜਾਏ ਹਜ਼ਾਰਾਂ ਟੁਕੜੇ ਨੇ ਕੌਮਾਂ ਦਾ ਧਰਮਾਂ ਦਾ ਮਜ਼ਹਬਾਂ ਦਾ ਵੀ ਇਹੀ ਹਾਲ ਏ ਜਿਹੜੇ ਆਪਣੇ ਅਸਲੇ ਨਾਲ ਜੁੜੇ ਨੇ ਪਿਆਰੇ ਉਹ ਸੋਹਣੇ ਵੀ ਨੇ ਉਹ ਇੱਕ ਵੀ ਨੇ ਤੇ ਜਦੋਂ ਵਿਛੋੜਾ ਪੈ ਜਾਏ ਉਦੋਂ ਫਿਰ ਕਈ ਟੁਕੜੇ ਵੀ ਹੋ ਜਾਂਦੇ ਨੇ। ਪਰ ਸਾਧ ਸੰਗਤ ਮੈਂ ਅਰਜ਼ ਕਰ ਰਿਹਾ ਇਸ ਵਿਛੋੜੇ ਨੂੰ ਦੂਰ ਕਰਨ ਦਾ ਤਰੀਕਾ ਸਤਿਗੁਰੂ ਕੇ ਚਰਨਾਂ ਵਿੱਚ ਜੁੜ ਜਾਣਾ ਗੁਰੂ ਕੀ ਬਾਣੀ ਨੂੰ ਹਿਰਦੇ ਵਿੱਚ ਵਸਾ ਲੈਣਾ ਸਤਿਗੁਰੂ ਕੇ ਬਚਨਾਂ ਨੂੰ ਸੱਚ ਕਰਕੇ ਮੰਨ ਲੈਣਾ ਤੇ ਭਾਈ ਵੀਰ ਸਿੰਘ ਗੁਰਮੁਖ ਵਿਦਵਾਨ ਉਹਨਾਂ ਨੇ ਬੜੀ ਸੋਹਣੀ ਉਦਾਹਰਨ ਦਿੱਤੀ ਕਹਿਣ ਲੱਗੇ ਸਾਰੇ ਦੁੱਖ ਦੂਰ ਹੋ ਜਾਣਗੇ ਸਾਰੀ ਕਾਲਖ ਚਲੀ ਜਾਏਗੀ ਸਾਰੀ ਬਦਬੋਹ ਚਲੀ ਜਾਏਗੀ ਜੇ ਤੂੰ ਪਰਤ ਕੇ ਅਸਲੇ ਨਾਲ ਜੁੜ ਜਾਏਗਾ। ਜਦੋਂ ਅਸੀਂ ਪੜ੍ਹਨੇ ਹਾਂ ਇਤਿਹਾਸ ਨੂੰ ਬੇਅੰਤ ਉਦਾਹਰਨਾਂ ਐਸੀਆਂ ਨੇ ਆ ਭਾਈ ਮਾਂ ਸਿੰਘ ਹੋਰੀ ਉਹਨਾਂ ਦੇ ਜੀਵਨ ਨੂੰ ਪੜ੍ਹਨੇ ਅਸੀਂ ਕਹਿੰਦੇ ਹਾਂ ਬੇਦਾਵਾ ਦਿੱਤਾ ਪਰ ਧਿਆਨ ਰੱਖਿਓ ਅਸੀਂ ਬੇਦਾਵੇ ਤੋਂ ਅੱਗੇ ਵੀ ਤੁਰੀਏ ਉਹਨੇ ਫਿਰ ਕਿੰਨੀ ਵੱਡੀ ਕੁਰਬਾਨੀ ਕੀਤੀ। ਬੇਦਾਵੇ ਦਾ ਮਤਲਬ ਇਹ ਹੁੰਦਾ ਹੈ ਵੀ ਤੂੰ ਮੇਰਾ ਗੁਰੂ ਨਹੀਂ ਮੈਂ ਤੇਰਾ ਸਿੱਖ ਨਹੀਂ। ਕਈ ਵਾਰੀ ਸੋਚੀਦਾ ਜਦੋਂ ਆਪਾਂ ਗੁਰਮਤ ਤੋਂ ਦੂਰ ਚਲੇ ਜਾਂਦੇ ਹਾਂ ਕੇਸਾਂ ਦੀ ਬੇਅਦਬੀ ਵੀ ਕਰਨੀ ਨਸ਼ਾ ਵੀ ਪੀਣਾ ਵਕਾਰ ਵੀ ਭੋਗਣੇ ਫਿਰ ਕਹਿ ਦੇਣਾ ਗੁਰੂ ਗੋਬਿੰਦ ਸਿੰਘ ਮੈਂ ਤੇਰਾ ਸਿੱਖ ਹਾਂ ਪਿਆਰਿਓ ਬਿਲਕੁਲ ਨਹੀਂ। ਉਹਨਾਂ ਤੇ ਕਾਗਜ਼ ਤੇ ਬਦਾਵੇ ਲੈ ਕੇ ਦਿੱਤੇ ਪਾਠ ਗਏ ਤੇ ਦੁਨੀਆਂ ਤਾਂ ਮਨ ਤੇ ਬਦਾਵੇ ਲੈ ਕੇ ਤੁਰੀ ਫਿਰਦੀ ਏ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਕਿਉਂਕਿ ਗੁਰੂ ਨਾਲ ਨੇੜਤਾ ਤਾਂ ਪੈਣੀ ਉਹਦੇ ਬਚਨਾਂ ਨੂੰ ਮੰਨ ਕੇ। ਭਾਈ ਮਾਂ ਸਿੰਘ ਨੇ ਬਦਾਵਾ ਦਿੱਤਾ ਤੇ ਲਿਖਦਾ ਵਿਦਵਾਨ ਸੱਜਣ ਪ੍ਰੋਫੈਸਰ ਕਿਰਪਾਲ ਸਿੰਘ ਐਮਏ ਉਹ ਕਹਿੰਦਾ ਜਦੋਂ ਸਤਿਗੁਰੂ ਖਦਰਾਣੇ ਦੀ ਧਾਪ ਤੇ ਪਹੁੰਚੇ ਨੇ ਸਾਨੂੰ ਸਭ ਨੂੰ ਪਤਾ ਭਾਈ ਮਾਂ ਸਿੰਘ ਮਿਲੇ ਨੇ ਸਤਿਗੁਰੂ ਨੇ ਉਹ ਕਾਗਜ਼ ਦਾ ਟੁਕੜਾ ਵੀ ਕੋਲ ਸਾਂਭ ਕੇ ਰੱਖਿਆ। ਇੱਕ ਗੱਲ ਚੇਤੇ ਰੱਖਿਓ ਗੁਰੂ ਨੂੰ ਪਤਾ ਜਿਹੜਾ ਇੱਕ ਮੇਰੀ ਵਿਰ ਮੇਰਾ ਹੋ ਗਿਆ ਉਹ ਪਰਤ ਕੇ ਮੇਰੇ ਕੋਲ ਆਏਗਾ ਜ਼ਰੂਰ ਕਿਉਂਕਿ ਉਹਦਾ ਬਾਬੇ ਦੇ ਘਰ ਤੋਂ ਬਿਨਾਂ ਸਰਨਾ ਨਹੀਂ ਕਿਤੇ ਨਹੀਂ। ਦੇਖਦੇ ਹਾਂ ਮੂਲਾ ਪਹਿਲੇ ਜਨਮ ਵਿੱਚ ਕਹਿੰਦਾ ਮੈਂ ਘਰ ਨਹੀਂ ਤੇ ਗੁਰੂ ਦਸਵੇਂ ਜਾਮੇ ਵਿੱਚ ਕਹਿੰਦਾ ਨਹੀਂ ਉਹ ਸਿੱਖੋ ਭਾਵੇਂ ਮੇਰੇ ਤਨ ਦੇ ਸਾਰੇ ਕੱਪੜੇ ਪਾਸ ਜਾਣ ਮੈਂ ਐਸ ਖਰਗੋਸ਼ ਦਾ ਸ਼ਿਕਾਰ ਜ਼ਰੂਰ ਕਰਨਾ ਕਿਉਂਕਿ ਕਦੀ ਮੇਰਾ ਸੀ ਮੈਂ ਨਹੀਂ ਚਾਹੁੰਦਾ ਕਿ ਮੇਰਾ ਜਿਹੜਾ ਉਹ ਜੂਨਾਂ ਦਾ ਦੁੱਖ ਭੋਗਦਾ ਰਹੇ। ਕਦੀ ਤੱਕੋ ਭਾਈ ਕੀਰਤੀਆ ਚੌਰ ਕਿਆ ਕਰਦਾ। ਮੈਂ ਅਰਜ਼ ਕਰਾਂ ਕਈ ਵਾਰੀ ਅਸੀਂ ਸਮਝਦੇ ਹਾਂ ਲਓ ਜੀ ਇਹ ਤਰਕ ਕਰਨ ਵਾਲਾ ਕਹਿੰਦਾ ਇਹ ਸਾਖੀਆਂ ਢੁਕਦੀਆਂ ਨਹੀਂ ਗੁਰੂ ਸਮਰੱਥ ਜੇ ਸਤਿਗੁਰੂ ਪਿਛੋਕੜ ਨੂੰ ਵੀ ਜਾਣਦੇ ਨੇ ਆਉਣ ਵਾਲੇ ਨੂੰ ਵੀ ਜਾਣਦੇ ਨੇ ਕੀਰਤੀਆ ਚੌਰ ਕਰਦਾ ਤੇ ਕਮਾਲ ਦੀ ਗੱਲ ਰਿੱਛ ਨੱਚਦਾ ਹੈ। ਕੀਰਤੀਆ ਕਹਿੰਦਾ ਨਾਚ ਬੜਾ ਸੋਹਣਾ। ਗੁਰੂ ਕਹਿੰਦਾ ਕੀਰਤੀ ਅਸਲ ਵਿੱਚ ਤੇਰਾ ਬਾਪ ਸੀ। ਕਹਿਣ ਲੱਗਾ ਹੱਦ ਹੋ ਗਈ ਇੰਨੀ ਸੇਵਾ ਕੀਤੀ ਤੇ ਸਤਿਗੁਰੂ ਕਲੰਦਰ ਨੂੰ ਪੈਸੇ ਦੇ ਕੇ ਕਹਿੰਦੇ ਨੇ ਜਿੰਨੀ ਮਰਜ਼ੀ ਦੌਲਤ ਲੈ ਜਾ ਇਹ ਮੈਨੂੰ ਦੇ ਜਾ ਕੀ ਹੋਇਆ ਪੁਸ਼ਾਕ ਇਹਨੇ ਅੱਜ ਰੁੱਸ ਦੀ ਪਾਲੀ ਕਦੀ ਇਹ ਮੇਰਾ ਸੀ ਮੈਂ ਆਪਣੇ ਨੂੰ ਇਸ ਤਰ੍ਹਾਂ ਦਰ ਦਰ ਤੇ ਨੱਚਣ ਨਹੀਂ ਦੇਣਾ ਚਾਹੁੰਦਾ। ਗੁਰੂ ਆਪਣੇ ਦੀ ਰੱਖਦਾ ਕਮਾਲ ਦੀ ਗੱਲ ਪੈਂਦਾ ਆਇਆ ਸਤਿਗੁਰੂ ਨੇ ਪੁੱਤਰਾਂ ਦੀ ਤਰ੍ਹਾਂ ਪਾਲਿਆ ਤੇ ਜਿੱਦਣ ਪੈਂਦੇ ਨੂੰ ਇੱਕੋ ਵਾਰ ਨਾਲ ਝਟਕਾਇਆ ਤੇ ਸਤਿਗੁਰੂ ਦੇ ਨੇਤਰ ਸੇਜਲ ਹੋ ਗਏ ਇਹਦਾ ਮਤਲਬ ਸੀ ਪੈਂਦਿਆ ਅੱਜ ਤੂੰ ਵਿਛੜ ਗਿਆ ਕਦੀ ਮੇਰਾ ਸੈਂ जे तू मेरा हुण रो ना इस वक्त कलमा पढ़ मैं तेनू खुदा दे घर थां दवांगा। ते ओ हाथ जोड़ के कहिंदा बापू बिछड़ गया सां दुख पल्ले पै गया अज मिलिया कृपान दे नाल असल भी तेरी कृपान ही मेरा रब दा कलमा बन गई क्योंकि मिल के सुख मिलदा है। भाई महा सिंह सतगुरु की गोद विच ने भाई साहब की जीवनी नूं देख के कई गल्लां मन विच आउंदियां नसीब नहीं के बापू कोल बैठ के उन्हां दे चेहरे नूं भी साफ करदा है। महा सिंह किन्नियां भागां वाला सैं गुरु ने पुत्र छड के तेनू अपनी गोद विच लै के जान लग्या तेरे चेहरे नूं अपने रुमाल नाल पुंजिया भागां वाला नहीं गुरु ने गोद विच रखिया। उत्थे एक बड़े कमाल की गल कही प्रोफेसर साहब ने कृपाल सिंह लिखते ने आखते ने सतगुरु ने कहा देखो महा सिंह अखा खुलिया ते उत्थे महा सिंह ने अरदास की सी कहिंदा सी दाता एक पासे मौत ए एक पासे गुरु ए पता नहीं अज मौत जित दी है कि गुरु जितदा है मौत भी नेड़े आउंदी पई है जख्म इन्ने गहरे ने ते गुरु दे भी इंतजार करना पता नहीं अज मौत ने जितना है कि गुरु ने जितना है पर हैरानगी दी बात मौत हार गई जिन्नी देर तक गुरु नहीं आया उन्नी देर तक नेड़े मौत भी नहीं टुकी गुरु जितया मौत हारी। साहब कहन लगे मां सिया कर्म खंड तक पहुंच चुका है बड़ी रमज भरी बात सी पंज खंड ने ना धर्म खंड ज्ञान खंड शर्म खंड ते चौथा खंड है कर्म खंड। कर्म खंड दर ते बख्शिश वाला खंड क्योंकि सच खंड तो पहला पड़ा जेड़ा सिख दे जीवन दा कर्म खंड है। पहला धर्म खंड का मतलब है समझ पै गई मैं धरती ते धर्म कमाण आया जदो धर्म कमाण लगा ज्ञान दी समझ पै गई एक चंद्रमा एक सूरज नहीं मना ये रब ने बेअंत कुदरत रची है अंदरों होमे मरी ते ज्ञान तो अगे गया मेहनत वाले खंड विच उत्थे सुरत मत मन बुद्ध सब कुछ घड़िया गया जदों सुरत मत मन बुद्ध घड़ी गई फिर कर्म खंड विच पहुंचिया ते कर्म खंड विच केवल महा सिंह वर्गे सूरमे वसदे ने जिन्हों गई गुरु कहिंदा है साहब कहिंदे ने कर्म खंड की बाणी जोर तिथा होर ना कोई होर तिथा जोध महाबलसूर बहादुर सूरमे पहुंचदे ने जिन्हों ने अंदर भी मारिया ते बाहर नूं भी कुर्बान कीता है। साहब कहन लगे मां सिया कर्म खंड विच पहुंच गए अंतला पढ़ाई सच खंड क्यों नहीं कर्म खंड दे दरवाजे नूं लंघ के अगे सच खंड विच पहुंचदा उन्हें एक गल कही कहन लगा दाता किवें पहुंचा। साहब ने कहा कि तेरे लिए सच खंड दे दरवाजे बंद ने कहन लगा नहीं साइया दरवाजे तो मेरे लिए सच खंड दे भी खुले ने पर जदों लंघन लगना ते उत्ते एक फट्टी लगी है जिदे ते लिखिया गुरु गोबिंद सिंह तू मेरा गुरु नहीं असी तेरे सिख नहीं सच खंड भी जान तो पहला दात्या उस फट्टी नू तोड़ के चूर चूर कर दे मैनू अपने नाल मिला लै साध संगत बेदावा की पातिया भाई साहब जी सच खंड चले गए। एदा मतलब एडी वड्डी कुर्बानी करके भी सिख कहिंदा दाता मैनू अपने नाल मिला लै ता मेरे जीवन विच सोखे। मैं अर्ज कर रहा भाई वीर सिंह दी गल कह के समाप्ति करा ओ कहन लगे मैं तके है भट्ठी विचों कोला डिगया है पहला लाल सी सुरख सी चमक सी जदों बाहर डिगा डिगदियां सार ओदे चेहरे ते काल खा गई इन्नी की कालों आई चित कीता परत के फिर इनू सुरख करा ए लाल होवे। भाई साहब कहन लगे मैं लाली लियाउण लई साबण विच धो के भी कालक दूर करनी चाहिए पर साबण भी धो के देखा फिर भी काल लोग ओदी कालक दूर करदे सन दही विच पाया लस्सी दुध विच पाया फिर धोता फिर काला कहन लगे मैं सोचिया चलो लाल रंग ही कर दिया शायद लाल हो जाए जदों रंग चाढ़न वास्ते इनू भट्ठी ते पाया तां भी काला ते अखीर ते कोले विचों आवाज आई बाबा जे मेरी लाली देखनी चाहना साबण नूं छड्ड दुध दही विच पाणा छड्ड दे जे मेरा लाली ते रंग देखने ही परत के उस अग दे भांबड़ भी सड़ दे जिदे तो मैं बिछड़ के आया क्योंकि असले तो विछोड़ा जेड़ा ओही ता कालख है। हजूर दे प्यारे सिख भाई साहब लिखदे ने साबण लाला धोता कोला दुध दही विच पाया खुंभ चार रंगन सी धरिया रंग ना उस वटाया बिछड़ के कालख सी आई बिन मिलिया नी लेंदी अंग अग दे ला के देखो चढ़दा रूप सवाया। साध संगत आओ अपना असला जे गुरु ग्रंथ साहिब
मैं अर्ज वार वार कर रहा हूं कि गुरु ग्रंथ साहब नाल जुड़ो, गुरु ग्रंथ साहब तो बिना किते चारा नहीं जे। गुरमुख की संगत करो पर पदवी गुरु की केवल गुरु ग्रंथ साहब नूं है। धन गुरु ग्रंथ साहब कृपा करन, सानू भी सूझ बख्श देन, इनियां बेनतियां प्रवान करिया जे। वाहिगुरु जी का खालसा, वाहिगुरु जी की फतह।